ਵਾਹਿਗੁਰੂ ਸਾਹਿਬ ਜੀਓ। ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪੱਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਰਾਜਾਨ ਰਾਜ ਹਨਾਨ ਫਾਨ ਦੇਵਾਨ ਦੇਵ ਉਪਮਾ ਮਹਾਨ ਚਵਲ ਤਖਤ ਸ਼ਤਰਦ ਨਾਲਕ ਪਰਮ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀ ਸਾਰੇ ਗੁਰਮੁਖ ਪਿਆਰੇ ਮਾਈ ਭਾਈ ਆਪਣੀਆਂ ਮਨੋਵਿਰਤੀਆਂ ਨੂੰ ਇਕਾਗਰ ਕਰਨ ਵਾਸਤੇ ਪਿਆਰ ਅਤੇ ਸਤਿਕਾਰ ਨਾਲ ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਸ੍ਰੀ ਜਪ ਜੀ ਸਾਹਿਬ ਜੀ ਦੀਆਂ 16 ਪੌੜੀਆਂ ਤੱਕ ਵਿਚਾਰ ਸਰਵਣ ਕਰ ਆਏ ਹੋ। ਅੱਜ ਅਸੀਂ 17ਵੀਂ ਪੌੜੀ ਦੀ ਵਿਚਾਰ ਆਰੰਭ ਕਰਨੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕੱਲ 16ਵੀਂ ਪੌੜੀ ਵਿੱਚ ਰੱਬ ਦੇ ਪਿਆਰੇ ਮਹਾਤਮਾ ਜਿਨ੍ਹਾਂ ਦੀ ਗੱਲ ਕਰਕੇ ਆਏ ਨੇ, ਈਸ਼ਵਰ ਦੀ ਵਡਿਆਈ ਕੀਤੀ ਹੈ। ਅੱਜ ਸਾਨੂੰ ਸੰਸਾਰ ਦੇ ਕਰਮਾਂ ਬਾਰੇ ਦਰਸਾ ਰਹੇ। ਜਿਵੇਂ ਆਪ ਜੀ ਕਈ ਵਾਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਉਹਦੇ ਵਿੱਚ ਇੱਕ ਅਸ਼ਟਪਦੀ ਆਉਂਦੀ ਹੈ ਜਿਹਦੇ ਵਿੱਚ ਗੁਰੂ ਸਾਹਿਬ ਨੇ ਗਿਣਤੀ ਕਰ ਕਰਕੇ ਨਾਮ ਲੈ ਕੇ ਦੱਸਿਆ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪਏ ਤੀਰਥ ਵਾਸੀ, ਕਈ ਕੋਟ ਮਨ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਾਪੀਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾਬ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵੈ, ਨਾਨਕ ਕਰਤੇ ਕਾ ਅੰਤ ਨਾ ਪਾਵੈ। ਗੁਰੂ ਨਾਨਕ ਸਾਹਿਬ ਨੇ ਵੀ ਇਹ ਜਿਹੜੀਆਂ 3 ਪੌੜੀਆਂ ਦੀ ਆਪਾਂ ਵਿਚਾਰ ਕਰਨੀ ਹੈ ਅੱਜ, ਇਹਦੇ ਵਿੱਚ ਸ਼ਬਦ ਵਰਤਿਆ ਹੈ ਅਸੰਖ। ਅਸੰਖ ਸੰਖਿਆ ਕਹਿੰਦੇ ਨੇ ਗਿਣਤੀ ਨੂੰ। ਜਿੱਥੋਂ ਤੱਕ ਗਿਣਤੀ ਹੈ ਉੱਥੋਂ ਤੱਕ ਸੰਖਿਆ ਹੈ। ਜਿੱਥੇ ਗਿਣਤੀ ਮੁੱਕ ਜਾਏ ਉੱਥੇ ਸ਼ਬਦ ਵਰਤਿਆ ਜਾਂਦਾ ਅਸੰਖ। ਆਪ ਕੋਈ ਸੰਖਿਆ ਨਹੀਂ, ਕੋਈ ਗਿਣਤੀ ਨਹੀਂ। ਸੰਸਾਰ ਦੇ ਲੋਕ ਈਸ਼ਵਰ ਦੀ ਪ੍ਰਾਪਤੀ ਲਈ ਜਪ ਕਰਦੇ। ਜਪ ਕੀ ਹੈ, ਜਪ ਕਿਵੇਂ ਹੁੰਦਾ ਹੈ, ਸ਼ਾਇਦ ਇਹਦੇ ਬਾਰੇ ਅਸੀਂ ਲੋਕ ਕਦੇ ਬਹੁਤਾ ਐਸਾ ਸੋਚਿਆ ਨਹੀਂ, ਨਾ ਇੰਨੀ ਗਹਿਰੀ ਵਿਚਾਰ ਵਿੱਚ ਕਦੇ ਗਏ ਹਾਂ ਕਿ ਜਪ ਕੀ ਹੈ। ਯਾਦ ਰੱਖਿਓ, ਜਪ ਜਾਪ ਤੇ ਅਜੱਪਾ ਜਾਪ, ਇਹਨਾਂ ਤਿੰਨਾਂ ਦਾ ਅੰਤਰ ਹੈ। ਜਪ ਜਾਪ ਤੇ ਅਜੱਪਾ ਜਾਪ, ਇਹ ਤਿੰਨੇ ਵੱਖ ਵੱਖ ਨੇ। ਸਭ ਤੋਂ ਪਹਿਲਾਂ ਹੈ ਜਪ। ਜਦੋਂ ਵਿਦਿਆਰਥੀ ਕਿਸੇ ਸਕੂਲ ਵਿੱਚ ਦਾਖਲ ਹੁੰਦਾ ਹੈ, ਅਧਿਆਪਕ ਉਹਦੇ ਲਈ ਪੂਰਨ ਪਾਉਂਦਾ ਹੈ, ਉਹਦਾ ਹੱਥ ਪਕੜ ਕੇ ਉਹਦੀ ਪੱਟੀ ਤੇ ਕਲਮ ਨਾਲ ਆਪਣਾ ਹੱਥ ਲਾ ਕੇ ਲਿਖਦਾ ਹੈ। ਜੋ ਪੱਟੀ ਤੇ ਲਿਖਿਆ ਗਿਆ ਹੈ ਵਾਰ ਵਾਰ ਉਸ ਦਾ ਰਟਨ ਕਰਨ ਲਈ ਕਹਿੰਦਾ। ਜੋ ਰਟਨ ਕਰਨਾ ਹੈ, ਵਾਰ ਵਾਰ ਰਿਪੀਟ ਕਰਨਾ ਹੈ, ਵਾਰ ਵਾਰ ਕਰਨਾ ਹੈ, ਉਹਨੂੰ ਕਹਿੰਦੇ ਨੇ ਜਪ। ਜਿਵੇਂ ਛੋਟੇ ਬੱਚੇ ਸਕੂਲਾਂ ਵਿੱਚ ਦੋ ਜਾਣੇ ਖੜੇ ਹੋ ਜਾਂਦੇ ਨੇ, ਮਹਾਰਣੀ ਉਚਾਰਨ ਕਰਦੇ, ਉਹਨਾਂ ਦੇ ਪਿੱਛੇ ਸਾਰੀ ਕਲਾਸ ਬੋਲਦੀ ਹੈ, ਉਹ ਜਪ ਹੈ। ਵਾਰ ਵਾਰ ਕਿਸੇ ਗੱਲ ਨੂੰ ਰਟਿਆ ਜਾਏ, ਰਟਣ ਲਈ ਸਾਡੇ ਪਾਸ ਰਸਨਾ ਹੈ, ਜ਼ਬਾਨ ਹੈ, ਅਸੀਂ ਜ਼ਬਾਨ ਨਾਲ ਉਸ ਦਾ ਜਪ ਕਰਨਾ। ਬਾਣੀ ਨੇ ਇਹਦੇ ਪ੍ਰਮਾਣ ਦਿੱਤੇ ਨੇ, ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ ਹਰ ਹਾਂ, ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਖਟੀਐ। ਰਸਨਾ ਨਾਲ ਜੋ ਬੋਲਦੇ ਹੋ, ਪੁਕਾਰਦੇ ਹੋ, ਵਾਰ ਵਾਰ ਰਾਮ ਰਾਮ ਕਹੋ, ਅੱਲਾ ਅੱਲਾ ਕਹੋ, ਗਾਡ ਕਹੋ, ਈਸ਼ਵਰ ਕਹੋ, ਵਾਹਿਗੁਰੂ ਕਹੋ, ਵਾਰ ਵਾਰ ਕਹੋ, ਇਹ ਜਪ ਹੈ। ਗੁਰੂ ਸਾਹਿਬ ਦਾ ਹੁਕਮ ਹੈ ਸਾਨੂੰ ਕਿ ਜਪਣਾ ਹੈ, ਬੈਠਿਆਂ ਉੱਠਦਿਆਂ ਤੁਰਦਿਆਂ ਫਿਰਦਿਆਂ ਸੌਂਦਿਆਂ। ਪੂਰਾ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ। ਸਤਿਗੁਰੂ ਦੇ ਐਸੇ ਵਚਨ ਵੀ ਬਾਣੀ ਵਿੱਚ ਅੰਕਿਤ ਨੇ ਕਿ ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਰ ਸੁਨੋ ਔਰ ਗਾਓ ਰਸਨਾ ਗੀਤ। ਰਸਨਾ ਨਾਲ ਉਸ ਦਾ ਜਪ ਕਰਨਾ ਹੈ। ਜਪ ਵਿੱਚ ਬੜੀ ਸ਼ਕਤੀ ਹੈ। ਅਸੀਂ ਲੋਕ ਸੋਚਦੇ ਸਾਡੇ ਪਾਸ ਸਮਾਂ ਨਹੀਂ ਹੈ। ਯਾਦ ਰੱਖੋ, ਤੁਸੀਂ ਲੋਕ ਕਾਰਾਂ 'ਚ ਸਫ਼ਰ ਕਰਦੇ ਹੋ, ਕੋਈ ਬੱਸਾਂ 'ਚ ਚੜ੍ਹ ਕੇ ਜਾਂਦਾ, ਕੋਈ ਟ੍ਰੇਨਾਂ 'ਚ ਜਾਂਦਾ, ਤੁਹਾਡੇ ਪਾਸ ਬੜਾ ਸਮਾਂ ਹੁੰਦਾ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰ ਸਕਦੇ ਹੋ, ਪਰ ਤੁਹਾਡਾ ਧਿਆਨ ਨਹੀਂ ਹੈ ਇੱਧਰ ਕਿ ਵਾਹਿਗੁਰੂ ਵਾਹਿਗੁਰੂ ਕੀਤਾ ਜਾਏ। ਐਸਾ ਨਹੀਂ ਕਿ ਸਮਾਂ ਨਹੀਂ, ਘਰ ਤੋਂ ਗੁਰਦੁਆਰੇ ਲਈ ਚੱਲਦੇ ਹੋ ਸਮਾਂ ਹੀ ਸਮਾਂ, ਗੁਰਦੁਆਰਾ ਸਾਹਿਬ ਤੋਂ ਘਰ ਜਾਣਾ ਹੈ ਉਹ ਵੀ ਸਮਾਂ ਹੈ, ਬੈਠੇ ਲੋਕ ਗੱਪਾਂ ਹਾਂਕਦੇ ਰਹਿੰਦੇ ਨੇ ਉਹ ਵੀ ਸਮਾਂ ਹੈ, ਟੈਲੀਵਿਜ਼ਨ ਦੇ ਸਾਹਮਣੇ ਬੈਠ ਕੇ ਛੇ ਛੇ ਘੰਟੇ ਬਰਬਾਦ ਕਰਦੇ ਹੋ ਉਸ ਸਮੇਂ ਵੀ ਵਾਹਿਗੁਰੂ ਕਿਹਾ ਜਾ ਸਕਦਾ ਹੈ। ਸਮਾਂ ਤਾਂ ਬਹੁਤ ਹੈ, ਪਰ ਅਸੀਂ ਲੋਕ ਸਮੇਂ ਦੀ ਕਦਰ ਨਹੀਂ ਕਰਦੇ। ਸਮੇਂ ਦੀ ਕਦਰ ਉਦੋਂ ਹੋਏਗੀ ਜਦੋਂ ਅੰਤ ਸਮਾਂ ਆ ਗਿਆ, ਜਦੋਂ ਸਾਹਮਣੇ ਜਮ ਦਿਸ ਪਏ ਉਦੋਂ ਸਮੇਂ ਦੀ ਕਦਰ ਕਰਨ ਦੀ ਸੋਚੋਗੇ। ਉਦੋਂ ਸ਼ਾਇਦ ਇਹ ਵੀ ਸੋਚਣਾ ਪਏ ਕਿ ਮੈਂ ਵਿਅਰਥ ਸਮਾਂ ਗੁਆ ਲਿਆ। ਸਤਿਗੁਰੂ ਪਾਤਸ਼ਾਹ ਨੇ ਪਾਵਨ ਬਾਣੀ ਚ ਬਚਨ ਕਹੇ ਨੇ, ਕਹਿਤ ਕਬੀਰ ਤੇਈ ਨਰ ਭੂਲੇ ਤੇ ਖਸਮ ਵਿਸਾਰ ਮਾਟੀ ਸੰਗ ਰੂਲੇ। ਜਿਹੜੇ ਭੁੱਲ ਗਏ, ਖਸਮ ਜਿਨ੍ਹਾਂ ਨੂੰ ਵਿਸਰ ਗਿਆ ਉਹ ਮਿੱਟੀ ਦੇ ਨਾਲ ਰੁੜ ਗਏ। ਰਸਨਾ ਜਪ ਕਰਨ ਲਈ ਹੈ, ਪਰ ਯਾਦ ਰੱਖਿਓ ਜੇ ਰਸਨਾ ਨਾਲ ਜਪ ਕਰਨਾ ਕਿ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ, ਬਸ ਹੋਰ ਕਿਸੇ ਗੱਲ ਦੀ ਲੋੜ ਨਹੀਂ ਹੈ। ਲੋੜ ਜੇ ਰਸਨਾ ਨਾਲ ਵਾਹਿਗੁਰੂ ਕਰਨਾ ਤਾਂ ਉਹਦੇ ਵੱਲ ਧਿਆਨ ਦੀ ਲੋੜ ਹੈ ਕਿ ਕਰ ਰਿਹਾ ਹਾਂ। ਬੋਲੀ ਜਾਓ ਪਰ ਅੰਦਰ ਵਾਹਿਗੁਰੂ ਦੇ ਗੁਣਾਂ ਦਾ ਵਿਚਾਰ ਹੋਵੇ। ਰਸਨਾ ਵਾਹਿਗੁਰੂ ਕਹਿੰਦੀ ਹੈ, ਅੰਦਰ ਵਾਹਿਗੁਰੂ ਲਈ ਸੋਚੋ ਕੈਸਾ ਹੈ ਵਾਹਿਗੁਰੂ। ਰਸਨਾ ਨਾਲ ਕਹੋ ਵਾਹਿਗੁਰੂ ਵਾਹਿਗੁਰੂ, ਜਪੀ ਜਾਓ, ਉਹ ਜਪ ਇੱਕ ਦਿਨ ਐਸਾ ਆਏਗਾ ਜਦੋਂ ਰਸਨਾ ਤੁਹਾਡੀ ਨਾਮ ਨਾਲ ਭਿੱਜ ਜਾਏਗੀ। ਜਪ ਕਰਦਿਆਂ ਕਰਦਿਆਂ ਰਸਨਾ ਭਿੱਜ ਜਾਏਗੀ ਨਾਮ ਨਾਲ, ਤੇ ਫਿਰ ਨਿਸ਼ਾਨੀ ਕੀ ਹੋਏਗੀ? ਤੁਸੀਂ ਜਪ ਕਰਦੇ ਹੋ, ਕਦੇ ਸੋਚਿਆ ਕਰੋ। ਐਸੇ ਲੋਕ ਮੈਨੂੰ ਵੀ ਮਿਲਦੇ, ਤੁਹਾਨੂੰ ਵੀ ਮਿਲਦੇ ਹੋਣਗੇ। ਉਹਨਾਂ ਦੇ ਪਾਸ ਮਾਲਾ ਵੀ ਨੇ, ਸਾਰਾ ਦਿਨ ਵਾਹਿਗੁਰੂ ਵਾਹਿਗੁਰੂ ਵੀ ਕਰਦੇ ਪਰ ਝੂਠ ਵੀ ਬੋਲਦੇ, ਨਿੰਦਾ ਵੀ ਕਰਦੇ, ਦੁਨੀਆ ਭਰ ਦਾ ਉਪਦਰਵ ਵੀ ਖੜਾ, ਲੜਾਈ ਝਗੜੇ ਵੀ ਕਰਦੇ ਨੇ। ਪਰ ਕੀ ਉੱਥੇ ਕੋਈ ਜਪ ਦਾ ਅਸਰ ਹੈ? ਨਹੀਂ, ਉਹ ਵਾਹਿਗੁਰੂ ਕੇਵਲ ਤੇ ਕੇਵਲ ਲੋਕਾਂ ਨੂੰ ਦਿਖਾਉਣ ਲਈ ਕਿਹਾ ਜਾ ਰਿਹਾ। ਮਾਲਾ ਕੇਵਲ ਲੋਕਾਂ ਨੂੰ ਦਿਖਾਉਣ ਲਈ ਹੈ। ਕਬੀਰ ਜੀ ਨੇ ਐਸੇ ਬਚਨ ਬਾਣੀ ਚ ਕਹੇ ਨੇ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ। ਕਹਿਣ ਲੱਗੇ ਮਾਲਾ ਲੋਕਾਂ ਨੂੰ ਕੀ ਵਿਖਾਣਾ? ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇ ਲੋਏ, ਹਿਰਦੇ ਰਾਮ ਨਾ ਚੇਤਨੀ ਇਹ ਜਪਨੀ ਕਿਆ ਹੋਏ। ਉਹ ਰਾਮ ਜਿਹੜਾ ਤੂੰ ਮਾਲਾ ਨਾਲ ਜਪਦਾ ਹੈ ਉਹ ਕਦੇ ਹਿਰਦੇ ਵਿੱਚ ਤੇਰੇ ਵਿੱਚ ਨਹੀਂ ਗਿਆ, ਹਿਰਦੇ ਕਰਕੇ ਤੂੰ ਉਸਨੂੰ ਚੇਤੇ ਨਹੀਂ ਕੀਤਾ, ਤੇ ਫਿਰ ਤੇਰੀ ਇਹ ਜਪਨੀ ਇਹ ਮਾਲਾ ਕੀ ਕਰੇਗੀ? ਜਪਣਾ ਹੈ ਰਸਨਾ ਨਾਲ। ਯਾਦ ਰੱਖਿਓ ਜਿਵੇਂ ਬੱਚੇ ਨੂੰ ਛੋਟੇ ਨੂੰ ਆਵਾਜ਼ਾਂ ਮਾਰਦੇ ਹੋ ਨਾ, ਜਿਵੇਂ ਕਿਸੇ ਪਿਆਰ ਵਾਲੇ ਨੂੰ ਆਵਾਜ਼ ਦਿੰਦੇ ਹੋ, ਇਉਂ ਜਪਣਾ ਹੈ। ਤਾਨੇ ਨਹੀਂ ਦੇਣੇ, ਜਪਣਾ ਹੈ। ਬਾਣੀ ਦੇ ਬਚਨ ਨੇ, ਹਰ ਕਾ ਬਿਲੋਵਨਾ ਬਲੋਵੋ ਮੇਰੇ ਭਾਈ, ਸਹਿਜ ਬਲੋਵੋ ਜੈਸੇ ਤੱਤ ਨਾ ਜਾਏ। ਇਸ ਢੰਗ ਨਾਲ ਜਪਣਾ ਹੈ ਕਿ ਤੁਹਾਡਾ ਜਿਹੜਾ ਜਪ ਹੈ ਉਹਦੇ ਵਿੱਚ ਇਤਨਾ ਰਸ ਹੋਵੇ। ਤੁਸੀਂ ਦੇਖਿਆ ਕਈ ਵਾਰ ਸੁਖਮਨੀ ਸਾਹਿਬ ਦਾ ਪਾਠ ਤੁਸੀਂ ਵੀ ਕਰਦੇ ਹੋ, ਜਪਜੀ ਸਾਹਿਬ ਤੁਸੀਂ ਵੀ ਪੜ੍ਹਦੇ ਹੋ, ਬਾਣੀ ਤੁਸੀਂ ਵੀ ਪੜ੍ਹਦੇ ਹੋ, ਪਰ ਕਈ ਐਸੇ ਗੁਰਸਿੱਖ ਪਿਆਰੇ ਨਾਮ ਰਸੀਏ ਜਦੋਂ ਉਹ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਤੇ ਮਨੋਂ ਅੰਮ੍ਰਿਤ ਦੇ ਝਰਨੇ ਵਹਿ ਰਹੇ ਤੇ ਮਨ ਇਹ ਕਹਿੰਦਾ ਕਿ ਇਹ ਵਿਅਕਤੀ ਪਾਠ ਬੰਦ ਨਾ ਕਰੇ, ਇਹ ਕਰਦਾ ਰਹੇ, ਅਸੀਂ ਸੁਣਦੇ ਰਹੀਏ। ਜਦੋਂ ਤੁਹਾਡੀ ਰਸਨਾ ਨਾਮ ਨਾਲ ਭਿੱਜ ਗਈ ਉਦੋਂ ਜਿਹੜਾ ਜਪ ਹੈ ਉਹ ਰਸਨਾ ਤੇ ਅਟਕੇਗਾ ਨਹੀਂ, ਕਿਉਂਕਿ ਜਪ ਨਾਲ ਰਸਨਾ ਭਿੱਜ ਗਈ ਹੈ। ਤੁਹਾਡੀ ਨਿਸ਼ਾਨੀ ਕੀ ਹੋਏਗੀ? ਕੀ ਨਿਸ਼ਾਨੀ? ਜਿਸ ਦੀ ਰਸਨਾ ਨਾਮ ਨਾਲ ਭਿੱਜੀ ਹੈ ਉਹ ਨਿੰਦਾ ਨਹੀਂ ਕਰੇਗਾ ਰਸਨਾ ਨਾਲ, ਉਹ ਝੂਠ ਨਹੀਂ ਬੋਲੇਗਾ ਰਸਨਾ ਨਾਲ, ਉਹ ਸੰਸਾਰ ਦੇ ਰਸਾਂ ਵਿੱਚ ਖੱਚਤ ਨਹੀਂ ਹੋਏਗਾ ਇਸ ਰਸਨਾ ਕਰਕੇ, ਸੰਸਾਰ ਦੇ ਰਸਾਂ ਤੋਂ ਉੱਚਾ ਉੱਠ ਜਾਏਗਾ। ਨਿੰਦਾ ਚੁਗਲੀ ਈਰਖਾ ਵਕੀਲੀ ਤਲਾਂਬੇ ਚਲਿਆ ਜਾਏਗਾ ਉਹਦੀ ਰਸਨਾ, ਕਿਉਂਕਿ ਨਾਮ ਦਾ ਰਸ ਲੈ ਰਹੀ ਹੈ ਇਸ ਲਈ ਸੰਸਾਰ ਦੇ ਰਸ ਨਾਲ ਨਹੀਂ ਜੁੜੇਗੀ। ਜੈਸਾ ਮਿਲ ਗਿਆ ਵੈਸਾ ਖਾ ਲਿਆ। ਤੁਸੀਂ ਇਤਿਹਾਸ ਪੜ੍ਹਦੇ ਹੋ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਕਬਰ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਪਾਸ ਗੋਇੰਦਵਾਲ ਸਾਹਿਬ ਚਲੇ ਗਿਆ। ਸਤਿਗੁਰੂ ਗੋਇੰਦਵਾਲ ਵਿੱਚ ਬਿਰਾਜਮਾਨ ਨੇ, ਅਕਬਰ ਉਸ ਜਗ੍ਹਾ ਤੇ ਚਲੇ ਗਿਆ ਤੇ ਗੁਰੂ ਸਾਹਿਬ ਨੇ ਹੁਕਮ ਕੀ ਕੀਤਾ ਕਿ ਅਕਬਰ ਨੂੰ ਇਹ ਗੱਲ ਕਹੋ ਕਿ ਪਹਿਲਾਂ ਪੰਗਤ ਵਿੱਚ ਬੈਠ ਕੇ ਸਾਰੇ ਪ੍ਰਸ਼ਾਦਾ ਛਕਦੇ ਹਾਂ, ਫਿਰ ਬੈਠ ਕੇ ਬਚਨ ਵਿਲਾਸ ਕਰਾਂਗੇ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਅਕਬਰ ਪੰਗਤ ਵਿੱਚ ਬੈਠ ਗਿਆ। ਉਸੇ ਪੰਗਤ ਵਿੱਚ ਸਤਿਗੁਰੂ ਬੈਠੇ ਨੇ, ਉਸੇ ਪੰਗਤ ਵਿੱਚ ਅਕਬਰ ਬੈਠਾ ਹੈ, ਉਸੇ ਪੰਗਤ ਵਿੱਚ ਭਿੱਖਿਆ ਮੰਗਣ ਵਾਲੇ ਬੈਠੇ ਨੇ, ਉਸੇ ਪੰਗਤ ਵਿੱਚ ਹੋਰ ਨਾਮ ਰਸੀਏ ਸਿੱਖ ਬੈਠੇ ਨੇ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਦੇ ਹੁਕਮ ਨਾਲ ਲੰਗਰ ਵਰਤਾਇਆ ਗਿਆ। ਯਾਦ ਰੱਖਿਓ, ਸਿੱਖ ਧਰਮ ਵਿੱਚ ਇੱਕ ਐਸਾ ਲੰਗਰ ਉਹਨਾਂ ਸਮਿਆਂ ਵਿੱਚ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸੀ, ਜਿਹਦੇ ਵਿੱਚ ਰੋਜ਼ਾਨਾ ਘਿਓ ਵਾਲੀ ਖੀਰ ਬਣਦੀ ਸੀ। ਖੀਰ ਬਣਦੀ ਸੀ ਗੰਨੇ ਦੇ ਰਸ ਦੀ, ਉਹਨਾਂ ਸਮਿਆਂ 'ਚ ਮਿੱਠੇ ਨਹੀਂ ਸਨ, ਗੁੜ ਸੀ। ਖੰਡ ਦਾ ਜ਼ਿਕਰ ਵੀ ਬਾਣੀ 'ਚ ਆਇਆ ਹੋਏਗੀ, ਪਰ ਗੰਨੇ ਦੇ ਰਸ ਦੀ ਖੀਰ ਬਣਦੀ ਤੇ ਸਤਿਗੁਰੂ ਪਾਤਸ਼ਾਹ ਉਸ ਵਿੱਚ ਘਿਓ ਪਵਾਉਂਦੇ। ਬਾਣੀ 'ਚ ਜ਼ਿਕਰ ਆਉਂਦਾ ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕਿਹਾਲੀ। ਉਸ ਖੀਰ ਵਿੱਚੋਂ ਅੰਮ੍ਰਿਤ ਵਰਗਾ ਰਸ ਆਉਂਦਾ ਸੀ ਖਾਣ ਵਾਲਿਆਂ ਨੂੰ। ਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪ੍ਰਥਾ ਕੀ ਸੀ ਕਿ ਜਿਤਨੀ ਸੰਗਤ ਆਈ ਹੈ ਸਭ ਨੇ ਲੰਗਰ ਛਕਣਾ, ਸਾਰਾ ਦਿਨ ਲੰਗਰ ਚੱਲੀ ਜਾਣਾ। ਜਦੋਂ ਰਾਤ ਪੈ ਗਈ ਸਭ ਨੇ ਲੰਗਰ ਛਕ ਲਿਆ ਤੇ ਗੁਰੂ ਸਾਹਿਬ ਨੇ ਕੀ ਕਰਨਾ, ਜਿਤਨਾ ਰਾਸ਼ਨ ਪਿਆ ਹੈ ਵਧਿਆ ਉਹਨੂੰ ਸਾਰੇ ਰਾਸ਼ਨ ਨੂੰ ਬਿਆਸ ਦਰਿਆ ਵਿੱਚ ਰੋੜ ਦੇਣਾ, ਬਰਤਨ ਧੋ ਮਾਂਜ ਲੈਣੇ, ਮੂਧੇ ਮਾਰ ਦੇਣੇ ਤੇ ਸਿੱਖਾਂ ਨੂੰ ਇਹ ਕਹਿਣਾ ਕਿ ਸਵੇਰੇ ਨਿਰੰਕਾਰ ਫਿਰ ਲੰਗਰ ਭੇਜੇਗਾ, ਰਸ ਦਾ ਭੇਜੇਗਾ ਤੇ ਫਿਰ ਲੰਗਰ ਬਣੇਗਾ। ਗੁਰੂ ਅਮਰਦਾਸ ਸਾਹਿਬ ਜੀ ਦੇ ਜੀਵਨ ਇਤਿਹਾਸ ਵਿੱਚ ਕੋਈ ਐਸਾ ਦਿਨ ਨਹੀਂ ਆਇਆ ਕਿ ਨਿਰੰਕਾਰ ਨੇ ਰਸਦ ਨਹੀਂ ਭੇਜੀ ਤੇ ਲੰਗਰ ਬਣਿਆ ਨਹੀਂ। ਰੋਜ਼ਾਨਾ ਆਉਂਦਾ ਸੀ, ਨਿੱਤ ਬਣਦਾ ਸੀ, ਨਿੱਤ ਵਰਤਦਾ ਸੀ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਆਪ ਕੀ ਖਾਂਦੇ ਸਨ, ਬਿਨਾਂ ਲੂਣ ਦੇ, ਬਿਨਾਂ ਮਿੱਠੇ ਦੇ, ਬਿਨਾਂ ਕਿਸੇ ਮਿਰਚ ਮਸਾਲੇ ਦੇ ਆਪ ਜੀ ਕਣਕ ਦਾ ਦਲੀਆ ਖਾਂਦੇ ਸਨ, ਅਲੂਣਾ ਦਲੀਆ ਜਿਸ ਵਿੱਚ ਕੋਈ ਸਵਾਦ ਨਹੀਂ ਸੀ। ਜਦੋਂ ਲੰਗਰ ਵਰਤਿਆ ਤੇ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਪਾਸ ਉਹ ਅਲੂਣਾ ਦਲੀਆ ਲੈ ਕੇ ਸਿੱਖ ਆ ਗਿਆ। ਸਤਿਗੁਰੂ ਪਾਤਸ਼ਾਹ ਨੇ ਕੀ ਕੀਤਾ, ਉਹਦੇ ਵਿੱਚੋਂ ਅੱਧਾ ਦਲੀਆ ਅਕਬਰ ਦੇ ਥਾਲ 'ਚ ਪਾਤਾ। ਅਕਬਰ ਮਨ ਵਿੱਚ ਸੋਚਦਾ ਕਿ ਮੈਂ ਤਾਂ ਇਹ ਸੋਚਿਆ ਸੀ ਇਹ ਗੁਰੂ ਹੈ, ਇਹ ਚੰਗੇ ਪਦਾਰਥ ਛਕਦੇ ਹੋਣਗੇ, ਪਰ ਇੱਥੇ ਤਾਂ ਗੱਲ ਹੀ ਹੋਰ ਹੈ। ਸਿੱਖ ਵਧੀਆ ਭੋਜਨ ਕਰ ਰਹੇ ਤੇ ਆਪ ਦਲੀਆ ਖਾ ਰਹੇ ਤੇ ਸਤਿਗੁਰੂ ਪਾਤਸ਼ਾਹ ਤੇ ਸਵਾਲ ਕਰ ਦਿੱਤਾ, ਸਤਿਗੁਰੂ ਮੈਂ ਕੁਝ ਹੋਰ ਸੋਚਿਆ ਸੀ, ਇੱਥੇ ਕੁਝ ਹੋਰ ਹੈ। ਮੈਂ ਸੋਚਿਆ ਸੀ ਚੰਗੇ ਪਦਾਰਥ ਆਪ ਛਕਦੇ ਹੋਵੋਗੇ ਕਿਉਂਕਿ ਆਪ ਗੁਰੂ ਹੋ, ਆਪ ਜੀ ਦੀਆਂ ਸਿੱਖ ਸੰਗਤਾਂ ਬਹੁਤ ਨੇ, तो धन गुरु पातशाह कहन लगे, अकबर ये दलिया तू खा, ये ही सब स्वाद तेन आवे। हुण अकबर जदों हथ नाल दलिया खांदा है, जैसे पदार्थ की मन में चित्रणी करता है, इतिहास यह कहता है कि बिना लून वाले दलिए चों उस पदार्थ का स्वाद अकबर नूं आंदा है। अकबर ने गुरु की पावन हजूरी च बैठ के लंगर छकिया, लंगर छक के इन्ना गदगद होया है कि सतगुरु पातशाह के चरणों च बेनती की कि अज तक मैं राजा हाँ, अपने जीवन में कदे मैं ऐसा भोजन अज तक नहीं पाया, और मैं एक बेनती करना, मैं आप जी दे लंगर दे नाम जमीन लानी चाहना। गुरु साहब कहने लगे सानू लोड़ नहीं, साड़ी ऐसी प्रथा है कि गुरु नानक दियां सिख संगतां सवेरे लियांदियां, पकदा है दिन परवरतदा है, रात नूं असीं बर्तन मूधे मार के सौंदे हाँ, गुरु नानक दूसरे दिन फिर भेजदा है, फिर बरतदा है, फिर छकदे है। अकबर ने इतिहास यह दसदा कि 42 पिंडां दा पटा लिख के बेबे भानी दे नाम दा, 42 पिंडां दा पटा लिख के बेबे भानी नूं दे दिता कि यह जिहड़े 42 पिंड ने इन्हां दी सारी जगीर बेबे भानी दे नाम होएगी। तो सतगुरु पातशाह कहन लगे नहीं, सलोड़ नहीं। कहन लगा यह आप दी पुत्री है, मैं आप जी दा सिख हां, मेरे भी तुहाडे परिवार नाल संबंध ने, इस करके आप अगे मैं बेनती करदा कि आप जी मैनू यह सेवा कर लैण दे। तो प्यारिओ, जप जिहड़ा है, जप करन वाले दी रसना जिहड़ी है, उहदे सारे स्वाद पदार्थां दे रसना दे विच हुंदे ने। ਉਹ ਸੰਸਾਰ ਦੇ ਪਦਾਰਥਾਂ 'ਚ ਸਵਾਦ ਨਹੀਂ ਲੈਂਦਾ। ਬਾਣੀ ਵਿੱਚ ਅੰਨ ਤੁਸੀਂ ਵੀ ਖਾਂਦੇ ਹੋ, ਅੰਨ ਕਬੀਰ ਵੀ ਖਾਂਦਾ। ਕਬੀਰ ਜੀ ਨੇ ਬਾਣੀ 'ਚ ਐਸੇ ਬਚਨ ਕਹੇ ਨੇ ਕਿ ਅੰਨੈ ਬਾਜ ਨਾ ਹੋਏ ਸੁਕਾਲ, ਤਜੀਐ ਅੰਨ ਨਾ ਮਿਲੈ ਗੋਪਾਲ, ਅੰਨੈ ਬਾਹਰ ਜੋ ਨਰ ਹੋਵੇ, ਤੀਨ ਭਵਨ ਮੈਂ ਆਪਣੀ ਖੋਵੇ, ਜਪੀਐ ਨਾਮ ਜਪੀਐ ਅੰਨ, ਅੰਬੈ ਕਾ ਸੰਗ ਨੀਕਾ ਵੰਨ। ਕਹਿਣ ਲੱਗੇ ਜਿਵੇਂ ਨਾਮ ਜਪਦੇ ਹੋ ਨਾ, ਇਵੇਂ ਅੰਨ ਦਾ ਜਾਪ ਕਰੋ। ਅੰਨ ਖਾਂਦੇ ਹੋ ਨਾ, ਤੇ ਅੰਨ ਵਿੱਚ ਨਾਮ ਦਾ ਰਸ ਰਲਾ ਕੇ ਅੰਦਰ ਲੈ ਕੇ ਜਾਓ। ਐਸੇ ਐਸੇ ਸਿੱਖ ਧਰਮ ਵਿੱਚ ਮਹਾਂਪੁਰਸ਼ ਹੋਏ ਨੇ ਜਿਹੜੇ ਭੋਜਨ ਵੀ ਕਰਦੇ ਤੇ ਭੋਜਨ ਕਰਦਿਆਂ ਕਰਦਿਆਂ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਵੀ ਸੁਰਤੀ ਨਾਲ ਕਰਦੇ। ਜਦੋਂ ਤੁਸੀਂ ਭੋਜਨ ਵਿੱਚੋਂ ਭਜਨ ਦਾ ਸਵਾਦ ਲਓਗੇ, ਯਾਦ ਰੱਖਿਓ, ਭੋਜਨ ਕਰਦਿਆਂ ਜਦੋਂ ਭਜਨ ਨਾਲ ਜੁੜੋਗੇ, ਬੰਦਗੀ ਕਰੋਗੇ, ਸਿਮਰਨ ਕਰੋਗੇ, ਤੁਹਾਡੇ ਅੰਦਰ ਜਾ ਕੇ ਉਹ ਭੋਜਨ ਜੋ ਆਮ ਲੋਕਾਂ ਦੇ ਅੰਦਰ, ਤਮਾਮ ਲੋਕਾਂ ਦੇ ਅੰਦਰ ਵਿਕਾਰ ਪੈਦਾ ਕਰਦਾ, ਦ੍ਰਿਸ਼ਟੀ ਕਿਧਰੇ ਦੌੜਦੀ, ਵਿਚਾਰ ਕਿਧਰੇ ਦੌੜਦੇ ਨੇ, ਕੰਨ ਕਿਧਰੇ ਦੌੜੀ ਜਾਂਦੇ ਨੇ, ਰਸਨਾ ਕਿਧਰੇ ਦੌੜਦੀ ਹੈ, ਬੰਦਾ ਇਕਾਗਰ ਨਹੀਂ ਹੁੰਦਾ। ਜਦੋਂ ਤੁਸੀਂ ਭੋਜਨ ਵਿੱਚ ਨਾਲ ਭਜਨ ਦਾ ਆਨੰਦ ਲਓਗੇ, ਤੁਹਾਡੇ ਅੰਦਰ ਗਿਆ ਹੋਇਆ ਉਹ ਭੋਜਨ ਤੁਹਾਨੂੰ ਭਜਨ ਕਰਨ ਲਈ ਮਜਬੂਰ ਕਰੇਗਾ। ਉਹ ਰਸ ਭੋਜਨ ਵਿੱਚ ਜੋ ਭਰਿਆ ਹੈ, ਤੁਸੀਂ ਨਾਮ ਭੋਜਨ ਕਰਦਿਆਂ ਕਰਦਿਆਂ ਵਾਹਿਗੁਰੂ ਵਾਹਿਗੁਰੂ ਦੇ ਚਿੰਤਨ ਵੱਲ ਤੁਹਾਡਾ ਧਿਆਨ ਰਿਹਾ ਹੈ, ਉਹ ਭੋਜਨ ਨਾਮ ਰਸ ਵੱਲ ਲੈ ਜਾਏਗਾ ਤੁਹਾਨੂੰ, ਫਿਰ ਤੁਹਾਨੂੰ ਨਾਮ ਜਪਦਿਆਂ ਰਸ ਆਏਗਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦੋਂ ਤੁਹਾਡੀ ਰਸਨਾ ਜਪ ਕੇ ਰਾਮ ਨਾਲ ਭਿੱਜ ਜਾਂਦੀ ਹੈ, ਤੇ ਫਿਰ ਜਪ ਤੁਹਾਡੇ ਕੰਠ ਵਿੱਚ ਚਲੇ ਜਾਂਦਾ, ਫਿਰ ਜਪ ਜਪ ਨਹੀਂ ਰਹਿੰਦਾ, ਫਿਰ ਜਪ ਜਾਪ ਬਣ ਜਾਂਦਾ। ਕੰਠ ਵਿੱਚ ਤੁਸੀਂ ਜਾਪ ਕਰਦੇ ਹੋ, ਰਸਨਾ ਨਾਲ ਤੁਸੀਂ ਵਿਚਾਰ ਕਰਦੇ ਹੋ, ਰਸਨਾ ਨਾਲ ਭੋਜਨ ਕਰ ਰਹੇ ਹੋ, ਜਾਪ ਹੋ ਰਿਹਾ ਹੈ। ਫਿਰ ਇੱਕ ਸਮਾਂ ਐਸਾ ਆਉਂਦਾ ਹੈ, ਤੁਸੀਂ ਸੌ ਜਾਂਦੇ ਹੋ, ਤੁਸੀਂ ਭੋਜਨ ਕਰੋ, ਤੁਸੀਂ ਗੱਲਾਂ ਕਰੋ, ਤੁਸੀਂ ਤੁਰੇ ਜਾਓ, ਤੁਸੀਂ ਬੈਠੋ, ਤੁਸੀਂ ਉੱਠੋ, ਜੋ ਵੀ ਤੁਹਾਡੇ ਕਾਰੋਬਾਰ ਨੇ ਉਹ ਤੁਸੀਂ ਕਰੋ। ਫਿਰ ਉਹ ਜਾਪ ਅਜਪਾ ਜਾਪ ਵਿੱਚ ਬਦਲ ਜਾਂਦਾ, ਤੁਸੀਂ ਜਪਦੇ ਨਹੀਂ ਪਰ ਜਪਿਆ ਜਾ ਰਿਹਾ ਹੈ। ਤੁਹਾਡੀ ਸੁਰਤ ਜਿਵੇਂ ਤੁਸੀਂ ਕੰਪਿਊਟਰ ਵਿੱਚ ਕੋਈ ਫਲਾਪੀ ਪਾ ਕੇ ਕੁਝ ਲੱਭਣਾ ਚਾਹੁੰਦੇ ਹੋ, ਤੇ ਕੰਪਿਊਟਰ ਦਾ ਸਵਿੱਚ ਨੱਪਦੇ ਹੋ, ਉਹਦੇ ਤੇ ਸਾਈਨ ਆਉਂਦਾ ਕਿ ਪਾਲ ਜਾਰੀ ਹੈ, ਪਾਲ ਕੀਤੀ ਜਾ ਰਹੀ ਹੈ, ਲੱਭਿਆ ਜਾ ਰਿਹਾ ਹੈ। ਇਵੇਂ ਹੀ ਤੁਹਾਡਾ ਜਿਹੜਾ ਮਨ ਹੈ ਉਹ ਨਾਮ ਨਾਲ ਜੁੜ ਜਾਏਗਾ। ਜਦੋਂ ਤੁਸੀਂ ਗੱਲਾਂ ਵੱਲੋਂ ਵਿਹਲੇ ਹੋਵੋਗੇ, ਤੁਹਾਡੀ ਠੱਕ ਸੁਰਤ ਉੱਥੇ ਪਹੁੰਚ ਜਾਏਗੀ ਕਿ ਜਪਿਆ ਜਾ ਰਿਹਾ ਹੈ। ਉਹ ਹੈ ਅਜਪਾ ਜਾਪ। ਜਪ ਇੱਕ ਕਿਸਮ ਦਾ ਨਹੀਂ ਹੈ, ਤਮਾਮ ਲੋਕ ਜਪਦੇ ਨੇ। ਜਪ ਦੀ ਗੁਰੂ ਸਾਹਿਬ ਅਸੰਖ ਸ਼ਬਦ ਵਰਤਦੇ ਨੇ, ਅਸੰਖ ਜਪ, ਅਸੰਖ ਤਰ੍ਹਾਂ ਦਾ ਜਪ ਹੈ, ਅਣਗਿਣਤ ਤਰ੍ਹਾਂ ਦਾ ਜਪ ਹੈ, ਅਣਗਿਣਤ ਤਰ੍ਹਾਂ ਦੇ ਲੋਕ ਉਸ ਜਪ ਨੂੰ ਜਪਣ ਵਾਲੇ ਨੇ, ਜਿਹੜੇ ਅਣਗਿਣਤ ਤਰੀਕਿਆਂ ਨਾਲ ਉਸ ਜਪ ਨੂੰ ਕਰਦੇ ਹਨ। ਅਸੰਖ ਜਪ, ਅਸੰਖ ਭਾਵ, ਭਾਵ ਦਾ ਅਰਥ ਹੈ ਪ੍ਰੇਮ। ਪ੍ਰੇਮ ਸ਼ਬਦ ਵੀ ਸਮਝਣ ਜੈਸਾ ਹੈ। ਅਸੀਂ ਪ੍ਰੇਮ ਬਾਰੇ ਕੁਝ ਜਾਣਿਆ ਨਹੀਂ। ਮੈਂ ਪਿਛਲੇ ਦਿਨਾਂ ਵਿੱਚ ਤੁਹਾਨੂੰ ਬੇਨਤੀ ਕੀਤੀ ਸੀ ਕਿ ਅਸੀਂ ਮੋਹ ਨੂੰ ਪ੍ਰੇਮ ਮੰਨ ਬੈਠੇ, ਪਰ ਪ੍ਰੇਮ ਇੱਕ ਐਸਾ ਸ਼ਬਦ ਹੈ ਜਿਹਦੇ ਬਾਰੇ ਕਬੀਰ ਜੀ ਨੇ ਬਚਨ ਕਹੇ ਕਿ ਢਾਈ ਅੱਖਰ ਪ੍ਰੇਮ ਕੇ ਪੜਾ ਸੋ ਪੰਡਤ ਹੋਏ। ਪ੍ਰੇਮ ਪੱਪਾ ਪੈਰ ਚਰਾਰਾ, ਪੱਪੇ ਨੂੰ ਲਾਵਾਂ ਤੇ ਮੰਮਾ, ਪ੍ਰੇਮ। ਹੁਣ ਇਹਦੇ ਅੱਖਰ ਤਾਂ ਢਾਈ ਬਣਦੇ ਨੇ, ਅੱਧਾ ਰਾਰਾ ਪੈਰ ਵਿੱਚ ਹੈ, ਪਰ ਕਬੀਰ ਜੀ ਕਹਿੰਦੇ ਨੇ ਜਿਹੜਾ ਉਸ ਈਸ਼ਵਰ ਨਾਲ ਪ੍ਰੇਮ ਕਰਦਾ ਹੈ, ਢਾਈ ਅਕਸ਼ਰ ਪ੍ਰੇਮ ਕੇ ਪੜ੍ਹੇ ਸੋ ਪੰਡਿਤ ਹੋਏ, ਉਹ ਵਿਦਵਾਨ ਬਣ ਜਾਂਦਾ। ਮੈਂ ਸਤਿਗੁਰੂ ਦੀ ਬਾਣੀ ਪੜ੍ਹੀ, ਸਤਿਗੁਰੂ ਪਾਤਸ਼ਾਹ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤਿਰ ਭਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਾਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਸਿੰਘ ਬਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸਰਮ ਕਰਤੇ ਦਮ ਆਢ ਕੋ ਤੇ ਗਣੀ ਧਨੀਤਾ, ਕਵਨ ਬੜਾਈ ਕਹਿ ਸਕੋ ਬੇਅੰਤ ਗੁਨੀਤਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਹ ਇੰਨੇ ਗੁਣਾਂ ਦਾ ਮਾਲਕ, ਮੈਂ ਉਹਦੀ ਵਡਿਆਈ ਕੀ ਕਹਿ ਸਕਦਾ ਹਾਂ, ਕਰ ਕਿਰਪਾ ਮੋਏ ਦਾਨ ਦਿਓ ਨਾਨਕ ਦਰਸਰੀਤਾ, ਮੈਂ ਤੇਰਾ ਦਰਸ਼ਨ ਚਾਹੁੰਦਾ ਹਾਂ, ਮੇਰੇ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦੇ। ਅਣਗਿਣਤ ਤਰ੍ਹਾਂ ਦਾ ਪ੍ਰੇਮ ਹੈ, ਅਣਗਿਣਤ ਲੋਕ ਉਸ ਪ੍ਰੇਮ ਦੇ ਕਰਨ ਵਾਲੇ। ਯਾਦ ਰੱਖਿਓ, ਆਪਣੇ ਅੰਦਰ ਜਾਓ, ਆਪਣੇ ਆਪ ਤੋਂ ਸਵਾਲ ਕਰੋ, ਪੁੱਛੋ ਕਿ ਮੇਰੇ ਅੰਦਰ ਪ੍ਰੇਮ ਹੈ, ਕੀ ਮੈਂ ਗੁਰੂ ਨਾਲ ਪ੍ਰੇਮ ਕਰਦਾ ਹਾਂ, ਕੀ ਮੇਰਾ ਨਿਰੰਕਾਰ ਨਾਲ ਪ੍ਰੇਮ ਹੈ। ਤੁਹਾਡੇ ਅੰਦਰ ਬੈਠਾ ਜੱਜ ਆਪ ਈਸ਼ਵਰ ਤੁਹਾਨੂੰ ਤੁਰੰਤ ਜਵਾਬ ਦੇਗਾ, ਨਹੀਂ ਤੇਰਾ ਗੁਰੂ ਨਾਲ ਕੋਈ ਪ੍ਰੇਮ ਨਹੀਂ, ਤੇਰਾ ਈਸ਼ਵਰ ਨਾਲ ਪ੍ਰੇਮ ਨਹੀਂ, ਤੇਰੀ ਬਣੀਆ ਮਿਰਤੀ ਹੈ। ਅਗਰ ਤੂੰ ਗੁਰੂ ਕੋਲ ਜਾਂਦਾ ਤਾਂ ਕੁਝ ਲੈਣ ਲਈ ਜਾਂਦਾ ਹੈ, ਕੁਝ ਪ੍ਰਾਪਤ ਹੋ ਜਾਏ, ਮਿਲ ਜਾਏ ਕੁਝ। ਅਗਰ ਤੂੰ ਨਿਰੰਕਾਰ ਦਾ ਨਾਮ ਜਪਦਾ, ਉਹਦੇ ਪਿੱਛੇ ਵੀ ਤੇਰਾ ਲੈਣਾ ਖੜਾ ਹੈ, ਕੁਝ ਮੰਗਦਾ ਹੈ ਉਸ ਤੋਂ ਕਿ ਮੈਨੂੰ ਤੂੰ ਦੇ, ਇਹ ਚੀਜ਼ ਮੈਨੂੰ ਚਾਹੀਦੀ ਹੈ, ਤੇਰੇ ਕੋਲ ਬਣੀਆ ਮਿਰਤੀ ਹੈ, ਤੂੰ ਤਾਂ ਜੇ ਕਦੇ ਸੁੱਖ ਵੀ ਸੁੱਖਦਾ ਤੇ ਕੰਡੀਸ਼ਨ ਲਾ ਦਿੰਦਾ ਨਿਰੰਕਾਰ, ਮੇਰੇ ਘਰ ਵਿੱਚ ਪੁੱਤਰ ਦੇ, ਫਿਰ ਮੈਂ ਅਖੰਡ ਪਾਠ ਕਰਾਵਾਂਗਾ। ਤੂੰ ਸੋਚਿਆ ਨਹੀਂ ਕਦੇ ਕਿ ਬੀਜ ਪਹਿਲਾਂ ਹੈ ਕਿ ਫਲ ਪਹਿਲਾਂ ਹੈ? ਤੂੰ ਫਲ ਪਹਿਲਾਂ ਚਾਹੁੰਦਾ ਤੇ ਬੀਜ ਬਾਅਦ ਵਿੱਚ ਬੀਜਣਾ ਚਾਹੁੰਦਾ? ਨਹੀਂ, ਤੂੰ ਬੀਜ ਬੀਜ, ਤੇਰੇ ਬੀਜੇ ਬੀਜ ਨੂੰ ਫਲ ਲੱਗੇਗਾ ਹੀ ਲੱਗੇਗਾ। ਬੀਜ ਬਹੁ ਪਹਿਲਾਂ, ਫਿਰ ਐਸਾ ਬੀਜ ਬੀਜ ਜਿਹੜਾ ਬਾਰਾਂ ਮਹੀਨੇ ਹੀ ਫਲਦਾ ਰਹੇ। ਕਬੀਰ ਜੀ ਦੇ ਬਚਨ ਨੇ ਕਬੀਰ ਐਸਾ ਬੀਜ ਬੋਏ ਬਾਰਾਂ ਮਾਸ ਫਲੰਤ, ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ। ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਅਣਗਿਣਤ ਹੈ ਜਪ, ਅਸੰਖ ਹੀ ਉਸ ਜਪ ਦੇ ਜਪਣ ਵਾਲੇ ਨੇ। ਅਸੰਖ ਤਰ੍ਹਾਂ ਦਾ ਜਪ ਹੈ, ਅਸੰਖ ਤਰ੍ਹਾਂ ਦਾ ਹੀ ਭਾਵ ਹੈ, ਪ੍ਰੇਮ ਹੈ, ਅਸੰਖ ਹੀ ਲੋਕ ਉਸ ਪ੍ਰੇਮ ਦੇ ਕਰਨ ਵਾਲੇ ਨੇ, ਅਸੰਖ ਤਰ੍ਹਾਂ ਨਾਲ ਉਹ ਪ੍ਰੇਮ ਕਰ ਰਹੇ ਹਨ। ਅਗਲੀ ਪੰਕਤੀ ਵਿੱਚ ਆਪ ਕਹਿੰਦੇ ਹਨ
ਅਸੰਖ ਪੂਜਾ ਅਸੰਖ ਤਪਤਾਓ,
ਅਣਗਿਣਤ ਤਰ੍ਹਾਂ ਦੀ ਪੂਜਾ ਹੈ। ਅਣਗਿਣਤ ਲੋਕ ਉਸ ਪੂਜਾ ਦੇ ਕਰਨ ਵਾਲੇ ਨੇ। ਅਨੇਕ ਤਰ੍ਹਾਂ ਦਾ ਤਪ ਹੈ, ਅਣਗਿਣਤ ਲੋਕ ਉਸ ਤਪ ਦੇ ਕਰਨ ਵਾਲੇ ਨੇ। ਅਸੰਖ ਐਸੇ ਲੋਕ ਨੇ ਜਿਹੜੇ ਆਪਣੇ ਉਸ ਤਪ ਨੂੰ ਤਾਪਣਾ ਕਰਦੇ ਨੇ। ਜਾਣਦੇ ਹੋ ਪੁਰਾਣੇ ਸਮਿਆਂ ਵਿੱਚ ਹਿੰਦੁਸਤਾਨ ਦੀ ਧਰਤੀ ਤੇ ਜਿਹੜੇ ਜੋਗੀ ਲੋਕ ਹੁੰਦੇ ਸਨ, ਜਿਨ੍ਹਾਂ ਨੂੰ ਸਿੱਧ ਵੀ ਕਿਹਾ ਜਾਂਦਾ ਸੀ, ਉਹ ਧੂਣੀਆਂ ਤਪਦੇ ਸਨ। ਉਹ ਆਲੇ ਦੁਆਲੇ ਆਪਣੇ ਪੰਜ ਧੂਣੀਆਂ ਲਾਉਂਦੇ। ਜੇ ਅੱਜ ਧੂਣੀ ਵਿੱਚ ਇੱਕ ਇੱਕ ਪਾਥੀ ਰੱਖੀ ਹੈ, ਪਾਥੀ ਸਮਝਦੇ ਹੋ ਨਾ, ਇੰਡੀਆ ਵਿੱਚ ਲੋਕ ਪਾਥੇ ਪਿੰਡਾਂ ਵਿੱਚ ਗੋਹੇ ਤੋਂ ਬਣਾਉਂਦੇ ਨੇ ਬਾਲਣ ਲਈ,